ते प्रगट होए ताहि कुल को नाम। पुन द्वादस गुरिंड कौ मेरी है पर नाम। परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन बिरतिया नू एकागर करन दे लई रसना नू पवित्र करन लई एक वारी सारे ही रल के आखिए धन श्री सतगुरु जगजीत सिंह सच्चे पातशाह। एक वारी होर रसना नू करिए पवित्र सारे ही मिलके आखिए धन श्री सतगुरु उदय सिंह सच्चे पातशाह जी। पंथ प्रकाश ग्रंथ दे कथा नू आप जी सर लड़ी बद श्रवण कर रहे हो। इतिहास इथों तक पहुंचा है कि कौड़े गोत दे जट्टा नू जैत पिराने आदिक नू सतगुरु हर सच्चे पातशाह जी ने हुक्म कीता कि सिद्धुआं दे रहण दे वास्ते उन्हां नू जगह दे दियो, पर उन्हां ने इनकार कर दिता। सतगुरु हर सच्चे पातशाह जी ने आख्या कि मैं सिद्धुआं दे नाल हां, ऐसी बख्शिश होवेगी गुरु दे वल्लों अगले आउण वाले समय दे विच ओ धरती दे मालक होणगे। कौड़े गोद दे जट्टां नू आख्या कि तुसी सिरकी वास होवोगे। इस तों बाद सतगुरु हर राय सच्चे पातशाह जी ने हुक्म कीता कि जिस जगह दे उते असी रात दे वेले आराम करांगे विश्राम करांगे, तुसी सारिया ने सिद्धुआं ने इस जगह दे उते अपना डेरा लाउणा है। जेकर कौड़े गोत दे जेड़े जट ने ਉਹ ਲੜਨ ਦੇ ਵਾਸਤੇ ਆਉਣਗੇ ਤੇ ਫਿਰ ਤਕੜਾਈ ਦੇ ਨਾਲ ਉਹਨਾਂ ਦਾ ਮੁਕਾਬਲਾ ਕਰਨਾ। ਇਥੋਂ ਤੱਕ ਕਥਾ ਪਹੁੰਚ ਚੁੱਕੀ ਸੀ, ਅੱਜ ਇਥੋਂ ਹੀ ਕਥਾ ਨੂੰ ਮੈਂ ਪ੍ਰਾਰੰਭ ਕਰਦਾ ਹਾਂ। ਹੇਤ ਪਾਂਡਵਨ ਕ੍ਰਿਸ਼ਨ ਨੇ ਜਿਮ ਟਿਗ ਦੁਰਯੋਧਨ पांच पिंड जा मंगे थे कर अधिक पर बोधन। ग्रंथाकार जी बयान करदे ने कि जिस प्रकार दे नाल द्वापर युग दे विच भगवान कृष्ण जी ने पंजा पांडवां दे वास्ते दुर्योधन तो कुछ भूमि मंगी सी। कवि जी लिखदे ने पांच पिंड जा मंगे थे, पांच पिंड मंगे सन दुर्योधन तो भगवान कृष्ण जी ने पांडवां दे वास्ते बहुता ज्यादा ओनू संबोधन करके। दिया जवाब दुर्योधन सहगर्भ इवें है। उस वेले फिर जड़ा दुर्योधन सी जड़ा बहुत ज्यादा हंकारी ते मानी सी, ओने भगवान कृष्ण जी नू इस प्रकार दे नाल अगों जवाब दिता सी। जाव जितनीक जमीन पी मलकीत न दें मैं हूं। उन्ने आख्या सी दुर्योधन ने के तुसी भगवान जी पांच पिंडा दी गल कर दियो, मैं ते सुई दे नक्के जिन्ने या फिर जौ तरन जिन्ने जड़ी जमीन है इन्ना पांडवां नू अपनी मलकीयत दे विचों नहीं देंगा। यह सुन कुप कै कृष्ण जी कर मदद पारी। दुर्योधन दे ऐसे बचना नु सुन के फिर भगवान कृष्ण जी ने कवि जी बयान कर देने के मदद कीती सी वड्डी पांडवां दी। जंग जीत करवाए कै लै दई धर सारी। इस तों बाद कौरवां दे विच ते पांडवां दे विच महाभारत दा बहुत वड्डा संग्राम लड़िया गया, युद्ध लड़िया गया। कवि जी बयान करदे ने कि फिर उस जंग दे विच, उस युद्ध दे विच भगवान कृष्ण जी ने वड्डी सहायता कीती पांडवां दी, ते फिर सारे दे सारे पांडव महाभारत दे युद्ध नू जित गए। ते जेड़ी सुई दे नक्के जिन्नी धरती गल करदा सी कि नहीं देने दुर्योधन, सारी दी सारी धरती जिहड़ी सी उह पांडवां दे अधिकार दे विच आ गई भगवान कृष्ण जी दी कृपा दे नाल। पावी प्रेरियो कौड़ियो अब तिमें उचारी। ग्रंथाकार ज्ञानी ज्ञान सिंह जी बयान करदे ने उसे प्रकार दी जेड़ी वार्ता है हुण इस वेले वरती है कि जेड़ी भावी है उन्ने प्रेर दिता उन्ना कौड़िया नूं जिन्ने भगवान जिन्ने सतगुरु सच्चे पातशाह जी नूं जवाब दे दिता। नेत सनातन इही है प्रभु गर्भ प्रहारी। ग्रंथाकार जी बयान करदे ने कि शुरू तों लैके मुड तों लैके ऐसी जेड़ी रीति है उह चली आउंदी है कि जेड़े भगवान ने जेड़े सतगुरु ने उह गर्भ दे दूर करन वाले ने, उह अहंकार दा विनाश करन वाले ने। मग में करते बात यों गुर चले तदाई। सतगुरु हर राय सच्चे पातशाह जी उन्हां सारिआं दे नाल मिलके वचन विलास करदे होए इसे प्रकार दे नाल चले जा रहे सन। निसपाई पांचक कोस पै तह थिरे गोसाई। कवि जी बयान करदे ने कि जदों चलदिआं चलदिआं करीब पांच को दी दूरी नूं सतगुरु जी ने तय कीता, उस जगह दे उते रात हो गई। दूसर दिवस तिस ठौर गुर बसवायो तब ग्राम। नाम बड़े पर उन्हें के तारे उमराज सो नाम। कवि जी बयान करदे ने के चलदिया चलदिया जदों रात हो गई उस जगह दे उते सतगुरु हर राय सच्चे पातशाह जी ने विश्राम कीता, रात दे वेले विराजे। कवि जी बयान करदे ने कि रात बतीत हो गई जदों अगला सवेरा चढ़िया ते सतगुरु सच्चे पातशाह जी ने हुक्म कीता इस जगह दे उते तुसी अपना पिंड वसाउणा। सतगुरु सच्चे पातशाह जी ने किरपा नूं तारण करके फिर उन्हां दे वड्डे दे नां दे उते ही उस पिंड दा नाम महाराज रखे। जैत पिराने आद कन पाए सरबिये पेत। टोल नगारे वाए कै चाड़े आए रण खेत। कवि जी बयान करदे ने कि दूजे पासे जदों जैत पिराने वर्गे कौड़िया जट्टां नूं ऐसा पता लगा ते कवि जी बयान करदे ने कि फिर उह बहुत ज्यादा कोप दे विच आए ने, बड़े ज्यादा रोह नूं धारण कीता। कवि जी लिखदे ने कि ढोल नगारे वजा के उह रण लड़न दे वास्ते जंग लड़न दे वास्ते पहुंच गए। कौड़े दौड़े आए अपारे तीन कसहस महाराजी सारे। कवि जी बयान करदे ने कि कौड़े जेड़े गोत दे जट ने उह बहुता ज्यादा सच्चे पातशाह जी दे जेड़े 2200 घोड़ सवार सन उह सन। पै गुरबर सब पर बलकारे। पर कवि जी बयान करदे ने कि गुरां दे वर दे नाल इह सारे दे सारे बड़े बलकार सन, भाव के बहुत ज्यादा प्रतिभावान ते प्रभावशाली सन। मचियो जंग गाड़ा जब आई दोह दिस ते ਪਟ ਲਰੇ ਮਹਾਈ। ਕਵੀ ਗਿਆਨੀ ਗਿਆਨ ਸਿੰਘ ਜੀ ਬਿਆਨ ਕਰਦੇ ਨੇ ਕਿ ਜਦੋਂ ਦੋਹਾਂ ਤਰਫਾਂ ਦਾ ਵੱਡਾ ਜੰਗ ਮਚਿਆ, ਦੋਹਾਂ ਦਿਸ਼ਾ ਦੇ ਜਿਹੜੇ ਸੂਰਮੇ ਸਨ, ਕਵੀ ਜੀ ਬਿਆਨ ਕਰਦੇ ਨੇ ਕਿ ਭਲੇ ਤਰੀਕੇ ਦੇ ਨਾਲ ਰਣ ਦੇ ਵਿੱਚ ਜੰਗ ਦੇ ਵਿੱਚ ਲੜੇ। ਤਾਜੈ ਤੁਫੰਗ ਖਤੰਗ ਅਪਾਰ, ਅੰਗ ਭੰਗ ਕਰ ਧਰ ਪਰ ਡਰ। ਕਿਸੇ ਤਰਫ ਬਹੁਤੀਆਂ ਬੰਦੂਕਾਂ ਚੱਲਦੀਆਂ ਨੇ, ਕਿਸੇ ਤਰਫ ਬਹੁਤੇ ਜ਼ਿਆਦੇ ਤੀਰਾਂ ਦਾ ਪ੍ਰਹਾਰ ਹੋ ਰਿਹਾ। ਕਵੀ ਜੀ ਲਿਖਦੇ ਨੇ ਕਿ ਸੂਰਮਿਆਂ ਦੇ ਜਿਹੜੇ ਅੰਗ ਨੇ ਗੋਲੀਆਂ ਦੇ ਨਾਲ ਟੁੱਟਦੇ ਜਾਂਦੇ ਨੇ ਤੇ ਜਿਹੜੇ ਤੀਰ ਨੇ ਉਹਨਾਂ ਦੇ ਨਾਲ ਵਿੰਨੇ ਜਾਂਦੇ ਨੇ। ਇਸ ਪ੍ਰਕਾਰ ਦੇ ਨਾਲ ਬਹੁਤ ਪ੍ਰਕਾਰ ਦੇ ਨਾਲ ਜਿਹੜੇ ਲੜਾਕੂ ਯੋਧੇ ਸਨ ਉਹ ਧਰਤੀ ਦੇ ਉੱਤੇ ਮਰ ਮਰ ਕੇ ਡਿੱਗ ਪਏ। ਜਿੱਤ ਵੱਲ ਜੈਤ ਪੇਰਾਣਾ ਦੌੜ, ਜਵਾਨ ਕੀ ਕਾਨਣ ਰੱਖੈ ਥੋੜੈ। ਕੌੜਿਆਂ ਦੇ ਵੱਲੋਂ ਜਿਹੜਾ ਜੈਤ ਪੇਰਾਣਾ ਵੱਡਾ ਬਹਾਦਰ ਹੈ, ਕਵੀ ਜੀ ਲਿਖਦੇ ਨੇ ਕਿ ਜਿਹੜੇ ਪਾਸੇ ਉਹ ਦੌੜ ਕੇ ਜਾਂਦਾ ਸੀ, ਅੱਗੇ ਭਾਵੇਂ ਘੋੜਾ ਹੋਵੇ ਤੇ ਭਾਵੇਂ ਉਹਦੇ ਉੱਤੇ ਸਵਾਰ ਜਵਾਨ ਹੋਵੇ, ਘੋੜੇ ਦੇ ਸਮੇਤ ਹੀ ਜਿਹੜਾ ਘੋੜੇ ਦਾ ਅਸਵਾਰ ਹੈ ਉਹਨੂੰ ਡੇਗ ਲੈਂਦਾ ਸੀ, ਭਾਵ ਕੇ ਮਾਰ ਦਿੰਦਾ ਸੀ। ਡਰ ਮਹਾਰਾਜ ਕੇ ਗੋਰ ਢਿੱਗ ਆਏ, ਕਾਰੀ ਅਰਜ਼ ਯੁੱਤ ਗਰਜ਼ ਮਹਾਏ। ਪਿੱਛੇ ਇਸ ਗੱਲ ਦਾ ਜ਼ਿਕਰ ਹੋ ਚੁੱਕਾ ਹੈ ਕਿ ਜੈਤ ਪਿਰਾਣਾ ਕਿਉਂ ਇੰਨਾ ਜ਼ਿਆਦਾ ਬਲਵਾਨ ਸੀ। ਕਵੀ ਜੀ ਬਿਆਨ ਕਰਦੇ ਨੇ ਕਿ ਡਰ ਕੇ ਜਿਹੜੇ ਮਹਾਰਾਜ ਵਾਲੇ ਸਨ ਉਹ ਫਿਰ ਸਤਿਗੁਰੂ ਹਰਿ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਪਹੁੰਚੇ, ਆਣ ਕੇ ਉਹਨਾਂ ਨੇ ਫਿਰ ਆਪਣੀ ਗਰਜ਼ ਦੇ ਵਾਸਤੇ, ਆਪਣੀ ਲੋੜ ਦੇ ਵਾਸਤੇ ਸਤਿਗੁਰੂ ਹਰਿ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ। ਮੋਹਨ ਕਾ ਨਾਤੀ ਬੜ ਕਾਲਾ, ਸਾਧਕ ਸਿੱਖ ਥਾ ਡੀਲ ਬਿਸਾਲਾ। ਬਾਬਾ ਮੋਹਨ ਜੀ ਦਾ ਜਿਹੜਾ ਪੋਤਰਾ ਸੀ, ਕਵੀ ਜੀ ਬਿਆਨ ਕਰਦੇ ਨੇ ਉਹਦਾ ਨਾਮ ਸੀ ਕਾਲਾ। ਉਹ ਬਹੁਤ ਜ਼ਿਆਦਾ ਸਿਦਕੀ ਸਿੱਖ ਸੀ, ਇਸ ਤੋਂ ਇਲਾਵਾ ਵੱਡੇ ਡੀਲ ਡੌਲ ਦਾ ਮਾਲਕ ਸੀ, ਭਾਵ ਕੇ ਉਹਦਾ ਸਰੀਰ ਬਹੁਤ ਵਧੀਆ ਸੀ। ਤਾ ਕੇ ਗੁਰ ਗੁਰ ਨਿਜ ਤਰਵਾਰ, ਪਾਏ ਕਹਿਓ ਜਾ ਸਤਰੂ ਮਾਰ। ਉਸ ਕਾਲੇ ਨੂੰ ਸਤਿਗੁਰੂ ਹਰਿ ਸੱਚੇ ਪਾਤਸ਼ਾਹ ਜੀ ਨੇ ਆਪਣੇ ਕੋਲ ਬੁਲਾਇਆ, ਆਪਣੇ ਹਸਤ ਕਮਲਾਂ ਦੇ ਨਾਲ ਉਹਦੇ ਗਲ ਦੇ ਵਿੱਚ ਤਲਵਾਰ ਪਾਈ ਤੇ ਫਿਰ ਹੁਕਮ ਕੀਤਾ ਕਿ ਜਾ ਮਹਾਰਾਜਾਂ ਦੀ ਮਦਦ ਦੇ ਵਾਸਤੇ ਜਾ ਤੇ ਜਿਹੜੇ ਇਹਨਾਂ ਦੇ ਵੈਰੀ ਨੇ ਉਹਨਾਂ ਨੂੰ ਜਾ ਕੇ ਮਾਰ। ਅੰਗ ਸੰਗ ਹਮ ਰਹਿ ਤਿਹਾਰੇ, ਡਰੋ ਨਾ ਲਰੋ ਜੈਤ ਸੰਗਾਰੇ। ਸਤਿਗੁਰੂ ਹਰਿ ਸੱਚੇ ਪਾਤਸ਼ਾਹ ਜੀ ਨੇ ਹੁਕਮ ਕੀਤਾ, ਅਸੀਂ ਤੁਹਾਡੇ ਅੰਗ ਸੰਗ ਰਹਾਂਗੇ, ਇਸ ਕਰਕੇ ਕਿਸੇ ਤੋਂ ਡਰਨਾ ਨਹੀਂ ਹੈ। ਜਾ ਕਾਲਿਆ, ਜਿਹੜਾ ਜੈਤ ਪਿਰਾਣਾ ਬਹੁਤ ਜ਼ਿਆਦਾ ਆਪਣੇ ਆਪ ਨੂੰ ਬਲੀ ਸਮਝਦਾ, ਤੂੰ ਜਾ ਕੇ ਉਹਦੇ ਨਾਲ ਜੰਗ ਕਰਨਾ। ਕਾਲੇ ਕੋਇਮ ਮਾਲੂਮ ਪਯੋ, ਅਪ੍ਰਮਾਣ ਬਲ ਮਾਨੋ ਪਯੋ। ਜਦੋਂ ਸਤਿਗੁਰੂ ਹਰਿ ਸੱਚੇ ਪਾਤਸ਼ਾਹ ਜੀ ਨੇ ਐਸੀ ਕਿਰਪਾ ਕੀਤੀ, ਕਵੀ ਜੀ ਬਿਆਨ ਕਰਦੇ ਨੇ ਕਿ ਕਾਲੇ ਨੂੰ ਫਿਰ ਇਸ ਤਰ੍ਹਾਂ ਅਨੁਮਾਨ ਲੱਗਣ ਲੱਗ ਪਿਆ ਕਿ ਮੇਰੇ ਵਿੱਚ ਇੰਨਾ ਜ਼ਿਆਦਾ ਬਲ ਹੋ ਗਿਆ, ਮੇਰੇ ਵਿੱਚ ਇੰਨੀ ਜ਼ਿਆਦਾ ਤਾਕਤ ਹੋ ਗਈ ਹੈ ਜਿਹੜੀ ਅਪ੍ਰਮਾਣ ਹੈ। ਅਪ੍ਰਮਾਣ ਉਹਨੂੰ ਆਖਿਆ ਜਾਂਦਾ ਹੈ ਜਿਹਦਾ ਕੋਈ ਪ੍ਰਮਾਣ ਹੀ ਨਾ ਦਿੱਤਾ ਜਾਵੇ। ਭਾਵ ਕੇ ਕਾਲੇ ਨੂੰ ਐਸਾ ਲੱਗਿਆ ਕਿ ਬੇਹਿਸਾਬ ਜਿਹੜੀ ਤਾਕਤ ਹੈ ਉਹ ਗੁਰੂ ਦੀ ਕਿਰਪਾ ਦੇ ਨਾਲ ਮੈਨੂੰ ਮਿਲ ਗਈ। ਸਨ ਮੁਖ ਜਾਏ ਠੋਕ ਭੁਜ ਬਾਈ, ਕਹਿਓ ਜੈਤ ਕੋ ਲਾਰੀਅਤ ਆਈ। ਸਤਿਗੁਰੂ ਹਰ ਸੱਚੇ ਪਾਤਸ਼ਾਹ ਜੀ ਦੇ ਹੁਕਮ ਦੇ ਨਾਲ ਫਿਰ ਕਾਲਾ ਰਣ ਭੂਮੀ ਦੇ ਵਿਚ ਪਹੁੰਚਿਆ। ਕਵੀ ਜੀ ਲਿਖਦੇ ਨੇ ਕਿ ਸਾਹਮਣੇ ਜਾ ਕੇ ਜੈਤ ਪਿਰਾਣੇ ਦੇ ਓਹਨੇ ਜੈਤ ਪਿਰਾਣੇ ਨੂੰ ਲਲਕਾਰਿਆ ਕਿ ਮੇਰੇ ਸਾਹਮਣੇ ਹੋ ਕੇ ਮੇਰੇ ਨਾਲ ਜ਼ਰਾ ਲੜ। ਇਹ ਸੁਣ ਜੈਤ ਅਦਕ ਮਨ ਕੁੱਪ ਕੈ ਓਜ ਸੰਭਾਰ ਪਾਓ ਨਿਜ ਰੂਪ ਕੈ। ਜਦੋਂ ਕਾਲੇ ਨੇ ਜੈਤ ਪਿਰਾਣੇ ਨੂੰ ਲਲਕਾਰਿਆ ਤੇ ਫਿਰ ਉਹ ਬਹੁਤ ਜ਼ਿਆਦਾ ਇਹਦੀ ਲਲਕਾਰ ਨੂੰ ਸੁਣ ਕੇ ਹੈਰਾਨ ਹੋਇਆ ਕਿ ਕਿਹੜਾ ਜੰਮ ਪਿਆ ਹੈ ਜਿਹੜਾ ਮੈਨੂੰ ਐਸੇ ਕੁਛ ਬਲ ਰੋਕਿਓ ਤਿੰਨ ਗੈ ਬਾਹੈ। ਕਵੀ ਜੀ ਲਿਖਦੇ ਨੇ ਕਿ ਉਹਨਾਂ ਨੇ ਸਤਿਗੁਰੂ ਜੀ ਨੇ ਆਪਣੇ ਜਿਹੜੇ ਚਾਰ ਗੁਪਤ ਸੂਰਵੀਰ ਨੇ ਉਹਨਾਂ ਨੂੰ ਉਹਦੇ ਵਾਰ ਨੂੰ ਰੋਕਣ ਦੇ ਵਾਸਤੇ ਕੱਲਿਆ। ਕੁਛ ਬਲ ਰੋਕਿਓ ਤਿੰਨ ਗਹਿ ਬਾਹੈ। ਕਵੀ ਜੀ ਬਿਆਨ ਕਰਦੇ ਨੇ ਕਿ ਕੁਝ ਬਲ ਦੇ ਨਾਲ ਉਹਨਾਂ ਨੇ ਜੈਤ ਪਿਰਾਣੇ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਆਪ ਗੁਪਤ ਗੁਰ ਅਗਰ ਜੈ ਕੇ ਥਿਰੇ ਰੋਕ ਹਿਤ ਹਰਨ ਲੈ ਕੇ। ਉਹਨਾਂ ਗੁਪਤਾਂ ਤੋਂ ਇਲਾਵਾ ਸਤਿਗੁਰੂ ਹਰ ਸੱਚੇ ਪਾਤਸ਼ਾਹ ਜੀ ਵੀ ਗੁਪਤ ਤਰੀਕੇ ਦੇ ਨਾਲ ਉਸ ਰਣ ਦੇ ਵਿਚ ਪਹੁੰਚੇ ਨੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜੈਤ ਪਿਰਾਣੀ ਦੀ ਬਰਛੀ ਦੇ ਵਾਰ ਤੋਂ ਕਾਲੇ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ। ਸਤਿਗੁਰੂ ਹਰ ਸੱਚੇ ਪਾਤਸ਼ਾਹ ਜੀ ਨੇ ਇੱਕ ਵੱਡੀ ਸਾਰੀ ਜਿਹੜੀ ਐਰਨ ਜਿਹਦੇ ਉੱਤੇ ਲਹਾਰ ਕੁੱਟਦੇ ਨੇ ਲੋਹੇ ਨੂੰ, ਵੱਡਾ ਸਾਰਾ ਜਿਹੜਾ ਲੋਹੇ ਦਾ ਡਲਾ ਹੁੰਦਾ ਉਹਨੂੰ ਐਰਨ ਆਖਿਆ ਜਾਂਦਾ। ਸਤਿਗੁਰੂ ਜੀ ਨੇ ਧਾਰ ਸੰਭਾਰੀ। ਦੂਜੇ ਪਾਸਿਓ ਜੈਤ ਪੁਰਾਣੇ ਨੇ ਗੁੱਸੇ ਨੂੰ ਧਾਰਨ ਕਰਕੇ ਆਪਣੀ ਸਾਂਗ ਨੂੰ ਭਾਵ ਕੇ ਲੋਹੇ ਦੀ ਬਰਛੇ ਨੂੰ ਪੂਰੇ ਪ੍ਰਕਾਰ ਦੇ ਨਾਲ ਸਾਂਭਿਆ। ਮਗਵਾਜਿਤ ਲਛਮਣ ਜਿਮ ਯਾਰੇ ਕਾਲਾ ਔਤ ਜੈਤ ਰਿਸ ਪਰੇ। ਕਵੀ ਜੀ ਲਿਖਦੇ ਨੇ ਕਿ ਮਗਵਾ ਨੂੰ ਜਿੱਤਣ ਵਾਲਾ, ਮਗਵਾ ਆਖਿਆ ਜਾਂਦਾ ਇੰਦਰ ਨੂੰ, ਤੇ ਜਿਹੜਾ ਪੁੱਤਰ ਸੀ ਰਾਵਣ ਦਾ ਉਹਨੇ ਜਿਹਦਾ ਨਾਮ ਮੇਘਨਾਦ ਸੀ ਉਹਨੇ ਦੱਸਿਆ ਜਾਂਦਾ ਕਿ ਇੰਦਰ ਦੇਵਤੇ ਨੂੰ ਵੀ ਜਿੱਤਿਆ ਹੋਇਆ ਸੀ। ਇਸ ਕਰਕੇ ਕਵੀ ਜੀ ਬਿਆਨ ਕਰਦੇ ਨੇ ਕਿ ਮਗਵਾ ਨੂੰ ਜਿੱਤਣ ਵਾਲਾ ਭਾਵ ਕਿ ਰਾਵਣ ਦਾ ਪੁੱਤਰ ਜਿਹੜਾ ਮੇਘਨਾਦ ਸੀ, ਜਿਸ ਤਰ੍ਹਾਂ ਉਹ ਲਛਮਣ ਜੀ ਦੇ ਨਾਲ ਲੜਿਆ ਸੀ, ਇਸੇ ਪ੍ਰਕਾਰ ਦੇ ਨਾਲ ਅੱਜ ਕਾਲਾ ਤੇ ਦੂਜੇ ਪਾਸੇ ਜੈਤ ਪਿਰਾਣਾ ਇੱਕ ਦੂਜੇ ਦੇ ਨਾਲ ਲੜ ਰਹੇ ਨੇ। ਭਾਵ ਕਿ ਕਾਲਾ ਲਛਮਣ ਦਾ ਰੂਪ ਹੈ ਤੇ ਜੈਤ ਪਿਰਾਣਾ ਮੇਘਨਾਥ ਦਾ ਰੂਪ ਹੈ। ਗੁਰੂ ਸਹਾਏ ਰਾਮ ਸਮ ਜਹਾਂ ਕਾਲੇ ਕੋ ਤਵ ਡਰ ਹੈ ਕਹਾਂ। ਤੇ ਕਵੀ ਜੀ ਬਿਆਨ ਕਰਦੇ ਨੇ ਕਿ ਭਗਵਾਨ ਰਾਮ ਜੀ ਜਿਸ ਤਰ੍ਹਾਂ ਸਹਾਇਤਾ ਕਰਦੇ ਸਨ ਲਛਮਣ ਦੀ, ਇਸੇ ਪ੍ਰਕਾਰ ਦੇ ਨਾਲ ਸਤਿਗੁਰੂ ਹਰ ਸੱਚੇ ਪਾਤਸ਼ਾਹ ਜੀ ਕਾਲੇ ਦੀ ਸਹਾਇਤਾ ਦੇ ਵਾਸਤੇ ਨੇ, ਇਸ ਕਰਕੇ ਉਹਨੂੰ ਕੋਈ ਡਰ ਕਿੱਦਾਂ ਹੋ ਸਕਦਾ। ਜੈਤ ਕੋਪ ਅਗਨੀ ਬਪ ਹੋਇ ਕੇ ਗਰਜ ਤਰਜ ਕਣ ਤੜਤ ਲਜੈ ਕੇ। ਜੈਤ ਪੁਰਾਣੇ ਨੇ ਗੁੱਸੇ ਨੂੰ ਤਾਰਨ ਕੀਤਾ, ਕਹਿੰਦੇ ਨੇ ਕਿ ਅੱਗ ਦਾ ਰੂਪ ਹੋ ਗਿਆ ਤੇ ਇਸ ਤਰ੍ਹਾਂ ਗੱਜਦਾ ਤੇ ਤਾੜਦਾ ਹੈ ਜਿਵੇਂ ਬੱਦਲ ਤੇ ਬਿਜਲੀ ਆਕਾਸ਼ ਦੇ ਵਿਚ ਲਿਸ਼ਕਦੀ ਹੈ ਤੇ ਬੱਦਲ ਗਰਜਦੇ ਨੇ। ਭਵਕ ਸ਼ੇਰ ਜਿਮ ਰਵਕ ਅਗਾਰੀ ਤੱਕ ਕਾਲੇ ਪਰ ਸਾਂਗ ਪਰ ਹਾਰੀ। ਸ਼ੇਰ ਦੇ ਵਾਂਗ ਭਵਕਦਾ ਹੋਇਆ ਉਹਨੇ ਫਿਰ ਅੱਗੇ ਹੋ ਕੇ ਤੇ ਆਪਣੀ ਬਰਛੀ ਦਾ ਵਾਰ ਕੀਤਾ ਹੈ ਕਾਲੇ ਦੇ ਉੱਤੇ। ਭਾਵ ਕੇ ਜਿਵੇਂ ਸ਼ੇਰ ਸ਼ਬਦ ਕਰਨ ਵਾਲੇ ਦੇ ਅੱਗੋਂ ਭਵਕ ਮਾਰਦਾ ਹੈ, ਇਸ ਤਰ੍ਹਾਂ ਉਹਨੇ ਭਵਕ ਮਾਰ ਕੇ ਤੇ ਫਿਰ ਆਪਣੀ ਬਰਛੀ ਦਾ ਵਾਰ ਕੀਤਾ। ਬਜਰ ਪਾਤ ਸੀ ਜਨ ਬੜ ਸੰਪਾ ਮਿਚੇ ਨੈਣ ਸਭ ਕਾਯੁਰ ਕੰਪਾ। ਕਵੀ ਜੀ ਬਿਆਨ ਕਰਦੇ ਨੇ ਕਿ ਉਸ ਵੇਲੇ ਸੰਪਾਤੀ ਦੇ ਸੰਖੇਪ ਦੇ ਵਾਸਤੇ ਜਿਹੜਾ ਸੰਪਾ ਸ਼ਬਦ ਹੈ ਉਹ ਕਵੀ ਜੀ ਨੇ ਬਿਆਨ ਕੀਤਾ ਹੈ। ਕਵੀ ਜੀ ਐਸਾ ਬਿਆਨ ਕਰਦੇ ਨੇ ਇੰਦਰ ਦੇ ਬੱਜਰ ਦੇ ਵਾਂਗ पात पाव के डिगी जानो ओ वड्डी गिरजे। इस प्रकार दे नाल संपाति सूरी दे रथवाही अरण दा पुत्र सी, जटायु दा वड्डा भरा जेड़ा गिर दी शकल दा सी। इस प्रकार दे नाल कवि जी उस दे वार नू बयान कर रहे ने कि जिवे उस जटायु दे उते वार कीता होवे। अहरन छेद पेद जेह टाले, दांत पांत पन गेरियो काले। इस तो बाद उदा वार बरछी दा ना रुकिया, गुप्त तरीके दे नाल अहरन नू लैके सतगुरु जी अगे होए ने। कवि जी लिखदे ने कि उस अहरन नू विनदी होई अगे फिर जाके ढाल दे विच वजी, दांत पांत पन गेरियो काले। कवि जी लिखदे ने कि दंद भज गए उस काले दे, उस धरती दे उते डिग पे। आद कटी लो मुरछत रहे ओ, गुरु कृपा ते पुन उठ कहो। अद्धी कड़ी तक काला धरती दे उते बेहोश होके डिगया रहा। कवि जी बयान करदे ने कि सतगुरु दी कृपा दे नाल अद्धी कड़ी तो बाद फिर ओ उठिया। तीन बार तुम हूं कर लीने, आव दे जाहो बार मम पीने। उठद्या सार काले ने गुरु दी कृपा दे नाल जैत पिराने नू आख्या कि तू लगातार तीन जड़े वार ने ओ मेरे उत्ते कर चुका हां, हुण मेरा जड़ा वार है ओ तेनों सहारना पएगा। इम ललकार तार रिस पारी, ओज संभार तरवार यो बारी। जैत पुराने नू ललकार के काले ने फिर गुस्से नू तारण करके अपनी ओज दे नाल अपने तलवार नू सांभिया ते मारन दे वास्ते उपर चुके। तिस दिस बड़ तक ऐस चलाई, कर दू टूक तर दयो गिराई। ऐसे जोर दे नाल सतगुरु जी दी कृपा दे नाल काले ने जैत पिराने दे उते अपनी तलवार दा वार कीता। कवि जी बयान करदे ने कि दो टोटे होके जैत पिराना धरती दे उते डिग पे। मारियो जैत जब जैत आस तज के, कौड़े गए सबे उत भज के। जदों जैत पिराना सारयां दा मोरी डिग पिया है धरती दे उते मर के, कवि जी लिखदे ने बाकी सारयां ने फिर जित दी आशा नू ला लिया ते फिर उस वेले इधर उधर सारे दौड़ गए। पाम राज के फते सोयाए, गुर के पग पंकज लपटाए। ज्ञानी ज्ञान सिंह जी ग्रंथाकार जी बयान करदे ने इस प्रकार दे नाल सारे महाराजा ने जित दी प्राप्ति कीती है। फिर सतगुरु हर राय सच्चे पातशाह जी दे चरणा दे विच पहुंचे, आण के सतगुरां दे चरणा दे नाल लिपटे। कहें माथ हमरे तर हाथ, करियो नाथन ते अज नाथ। हाथ जोड़ के सारे सतगुरु हर सच्चे पातशाह जी दे चरणा दे विच बेनती करदे ने कि सच्चे पातशाह जी तुसी कृपा दा जड़ा हाथ है साडे सिरां दे उते रखिया, ते सच्चे पातशाह जी असी अनाथ सां ਤੁਸੀਂ ਸਾਨੂੰ ਬੇਮਾਲਕਾਂ ਤੋਂ ਮਾਲਕ। ਰਾਵਰ ਕੀ ਕਿਰਪਾ ਤੇ ਕਾਲੇ, ਮਾਰਿਓ ਜੈਤ ਸੋ ਬਲੀ ਬਿਸਾਲੇ। ਮਹਾਰਾਜ ਕਹਿੰਦੇ ਨੇ ਕਿ ਤੁਹਾਡੀ ਕਿਰਪਾ ਦੇ ਨਾਲ ਸੱਚੇ ਪਾਤਸ਼ਾਹ ਜੀ ਜਿਹੜਾ ਕਾਲਾ ਬਲਵਾਨ ਹੈ ਓਨੇ ਵੱਡੇ ਬਲਵਾਨ ਜੈਤ ਪੁਰਾਣੇ ਨੂੰ ਮਾਰ ਦਿੱਤਾ। ਅਬ ਹਮ ਕਿਸ ਹੂੰ ਤੇ नहीं हारे, जितक चाह है तारा संवारे। कहिंदे ने कि हुण सानू किसे दा कोई डर नहीं है, असी किसे तो हारांगे भी नहीं। जिन्ना साडा जी चाहेगा ओनी धरती नू असी सांभांगे। काले जबे गर्भ सहरारा बार बचाए सत्र में हरा। जदो इस तरह सारिया ने आख्या कवि जी बयान कर देने के थोड़ा जा काले दे मन दे विच दी लंगी जिदे विच दी बरछी पार लंगी सी। इस तो अलावा जिस प्रकार दे नाल सतगुरु जी ने रण दे विच सहायता की मन दे विच पूरे प्रकार दे नाल निश्चा होया कि जेकर सतगुरु हर सच्चे पातशाह जी कृपा नू धारण ना कर दे ते कदे भी महाराजियां दी जित नहीं सी हो सकदी कि इन्हां नू फतेह दिवाई जित दी प्राप्ति करवाई। कितक मास तिस देश में बिचरे सतगुर और जह जह सिख ले जात पे पहुंचे तिस ही ठौर। कवि जी बयान करदे ने कुछ महीनिया तक सतगुरु हर सच्चे पातशाह जी उन्हां इलाकियां दे विच विचरदे रहे। जेड़ा भी सिख अपने घर दे विच सतगुरु जी नूं लै जांदा सी ओदे आखण दे मुताबक उत्थे पहुंच के सतगुरु जी अपना डेरा लाउंदे सन। जहां जाए गुर डेरा डार निकट ग्रामण के नर नर। जिथे भी सतगुरु हर सच्चे पातशाह जी अपना डेरा लाउंदे सन सतगुरां दे पहुंचण दी खबर नूं सुन के कवि जी बयान करदे ने कि लागे लागे दे पिंडां दे जिन्ने भी इस्त्रियां ते पुरश ने ओ सारे सतगुरु हर सच्चे पातशाह जी दा दर्शन करन दे वास्ते पहुंचदे सन। जथा शक्त तन लै लै आवे अर्प गुरु को दर्शन पावे। यथा शक्त अपनी वित्त दे मुताबक सारे तन लै के सतगुरां दे चरणां दे विच अर्पण करदे सन ते फिर सतगुरु सच्चे पातशाह जी दे पावन पवित्र दर्शन नूं करदे सन। जैसी करै कामना कोई पूर सतगुर सब की सोई। जिस तरह दी कोई अपने मन दे विच कामना करदा सी इच्छा तारण करदा सी सतगुरु जी उसे दे मुताबक ओदी कामना नू कृपा दे नाल पूरिया कर देंदे सन। देश विच सतगुर बहु फिरे सिख निहाल बेसाल करे। इस करके कवि जी बयान कर देने के सतगुरु जी उन्हां इलाकियां दे विच बड़ा फिरे ने बड़ा भ्रमण कीता ते सिखां नूं विशेष रूप दे विच सतगुरु जी ने दर्शन दे के कृतार्थ कीता निहाल कीता। पुन महाराज की सच्चे पातशाह जी दी वड्डी सेवा कीती। कवि जी बयान कर देने जां ते पुन प्रेम बहु वरदा जिस दे करके पुन्ना दा जिहड़ा प्रेम सी वो बहुत ज्यादा सारिया दे विच वधे। करम चंद काले का पाई गयो हो तो परलोक सिदाई। कवि जी बयान कर देने के काले दा एक भरा सी जिदा नाम करम चंद सी पर पहले समय दे विच ओ परलोक सिधार गया सी ओ मर चुका सी। तिसके सुतल जोग लग बह रहे लोहिया और संदली अहे। काले दे दो भतीजे सन भाव के करम चंद दे पुत्र छोटी उम्र दे विच ओ सन जदों उन्हां दा पिता करम चंद चढ़ाई कर गया सी। कवि जी बयान करदे ने एक दा नाम लोहिया सी ते दूजे दा नाम संदली सी। दोनों का काला सिखराए ले गयो निकट गुरु हर राए। इन्हां दोवां नूं कुछ सिख्या काले ने दित्ती ते फिर सिखा के सतगुरु हर सच्चे पातशाह जी दे कोल ए लै के दोवां नूं पहुंचे। कर बंधन गुर सनमुख खरे बालन पेट बजावन करे। इन्हां दोवां ने जाके ਸਤਿਗੁਰੂ ਹਰ ਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਉੱਤੇ ਮੱਥਾ ਟੇਕਿਆ ਤੇ ਫਿਰ ਸਾਹਮਣੇ ਖਲੋ ਕੇ ਇਹਨਾਂ ਦੋਵਾਂ ਨੇ ਆਪਣਾ ਪੇਟ ਪਾਵ ਕੇ ਢਿੱਡ ਵਜਾਉਣਾ ਸ਼ੁਰੂ ਕੀਤਾ। ਪਿੱਖ ਕਰ ਗੁਰ ਕਾਲੇ ਕੋ ਬੂਝਿਓ, ਇਨ ਬਾਲਕਣ ਕੋ ਕਿਆ ਸੂਝਿਓ। ਸਤਿਗੁਰੂ ਹਰ ਰਾਜ ਸੱਚੇ ਪਾਤਸ਼ਾਹ ਜੀ ਨੇ ਜਦੋਂ ਐਸਾ ਦੇਖਿਆ ਫਿਰ ਸਤਿਗੁਰੂ ਜੀ ਕਾਲੇ ਨੂੰ ਪੁੱਛਦੇ ਨੇ, ਸਤਿਗੁਰੂ ਜੀ ਕਹਿੰਦੇ ਨੇ ਇਹ ਬਾਲਕ ਇਸ ਤਰ੍ਹਾਂ ਕਿਉਂ ਕਰ ਰਹੇ ਨੇ, ਆਪਣਾ ਢਿੱਡ ਕਿਉਂ ਵਜਾ ਰਹੇ ਨੇ। ਹਾਥ ਜੋਰ ਤਬ ਕਾਲੇ ਕਹਾ, ਇਨ ਕੋ ਭੂਖ ਸੰਤਾਵਤ ਮਹਾ। ਹੱਥ ਜੋੜ ਕੇ ਕਾਲੇ ਨੇ ਆਖਿਆ ਕਿ ਸੱਚੇ ਪਾਤਸ਼ਾਹ ਜੀ ਇਹ ਭੁੱਖ ਦੇ ਮਾਰੇ ਹੋਏ ਨੇ, ਇਹਨਾਂ ਨੂੰ ਭੁੱਖ ਸਤਾਉਂਦੀ ਹੈ, ਇਸ ਕਰਕੇ ਇਹ ਆਪਣਾ ਢਿੱਡ ਵਜਾਉਂਦੇ ਨੇ। ਮਾਤ ਪਿਤਾ ਇਨਕੇ ਮਰ ਗਏ, ਰਾਵਰ ਕੀ ਸ਼ਰਨੀਆ ਪਰੇ। ਕਾਲਾ ਕਹਿੰਦਾ ਸੱਚੇ ਪਾਤਸ਼ਾਹ ਜੀ ਇਹਨਾਂ ਦੋਵਾਂ ਬਾਲਕਾਂ ਦੇ ਮਾਤਾ ਪਿਤਾ ਮਰ ਚੁੱਕੇ ਨੇ, ਇਸ ਵੇਲੇ ਸੱਚੇ ਪਾਤਸ਼ਾਹ ਜੀ ਇਹ ਤੁਹਾਡੇ ਚਰਨਾਂ ਦੇ ਸਰਨ ਦੇ ਵਿੱਚ ਪਹੁੰਚੇ ਨੇ। ਆਪ ਗਰੀਬ ਨਿਵਾਜ ਸਦੈ ਹੋ, ਚਹੋ ਰੰਕ ਤੇ ਰਾਵ ਬਣੈ ਹੋ। ਕਾਲਾ ਅਰਜ ਕਰਦਾ ਸਤਿਗੁਰੂ ਜੀ ਦੇ ਚਰਨਾਂ ਦੇ ਵਿੱਚ ਕਿ ਸੱਚੇ ਪਾਤਸ਼ਾਹ ਜੀ ਤੁਸੀਂ ਗਰੀਬ ਨਿਵਾਜ ਸੱਦੀ ਦੇ ਹੋ, ਭਾਵ ਕੇ ਤੁਹਾਨੂੰ ਗਰੀਬ ਨਿਵਾਜ ਆਖਿਆ ਜਾਂਦਾ, ਤੁਹਾਡੀ ਜੇਕਰ ਕਿਰਪਾ ਹੋਵੇ ਤੇ ਸੱਚੇ ਪਾਤਸ਼ਾਹ ਜੀ ਜਿਹੜੇ ਕੰਗਾਲ ਨੇ ਉਹ ਰਾਜੇ ਬਣ ਜਾਂਦੇ। ਬਾਲ ਅਨਾਥ ਗਰੀਬ ਨਿਮਾਨੇ, ਪਰ ਆਪ ਕੀ ਸ਼ਰਨ ਨਿਦਾਨੇ। ਇਹ ਸੱਚੇ ਪਾਤਸ਼ਾਹ ਜੀ ਬਾਲਕ ਅਨਾਥ ਨੇ, ਸੱਚੇ ਪਾਤਸ਼ਾਹ ਜੀ ਇਹ ਗਰੀਬ ਨੇ, ਬੜੇ ਨਿਮਾਣੇ ਨੇ, ਤੁਹਾਡੇ ਚਰਨਾਂ ਦੀ ਸਰਨ ਦੇ ਵਿੱਚ ਇਹ ਸੱਚੇ ਪਾਤਸ਼ਾਹ ਜੀ ਸ਼ਰਧਾ ਨੂੰ ਧਾਰਨ ਕਰਕੇ ਨਦਾਨ ਬਾਲਕ ਪਹੁੰਚੇ ਨੇ। ਇਮ ਸੁਣ ਸ੍ਰੀ ਗੁਰ ਢੋਰ ਕੇ ਰਪਾਲ, ਕਹਿਓ ਭੋਗ ਇਨ ਮਿਲੇ ਬਿਸਲ। ਇਸ ਤਰ੍ਹਾਂ ਦੀਆਂ ਬੇਨਤੀਆਂ ਸੁਣਨ ਤੋਂ ਬਾਅਦ ਕਵੀ ਜੀ ਬਿਆਨ ਕਰਦੇ ਨੇ ਕਿ ਸਤਿਗੁਰੂ ਹਰ ਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਦੇ ਵਿੱਚ ਇੰਨੇ ਜ਼ਿਆਦਾ ਨਰਮ ਹੋ ਗਏ, ਫਿਰ ਸਤਿਗੁਰੂ ਜੀ ਨੇ ਬਚਨ ਕੀਤਾ ਭੋਗ ਇਨ ਮਿਲੇ ਬਿਸਾਲੈ। ਸਤਿਗੁਰੂ ਜੀ ਕਹਿੰਦੇ ਨੇ ਇਹਨਾਂ ਨੂੰ ਪਦਾਰਥ ਇੰਨਾ ਜ਼ਿਆਦਾ ਮਿਲੇਗਾ ਜਿਹਦੀ ਕੋਈ ਮਿਸਾਲ ਨਹੀਂ ਹੋਵੇਗੀ। ਇਨ ਕੇ ਪਾਚੇ ਲਾਖੋ ਖੈ ਹੈ, ਜਮਨਾ ਲਾਓ ਨਿਜ ਅਸਵ ਫਿਰ ਹੈ। ਸਤਿਗੁਰੂ ਜੀ ਕਹਿੰਦੇ ਨੇ ਇਹਨਾਂ ਨੂੰ ਤੇ ਕਾਟਾ ਨਹੀਂ ਆਵੇਗਾ, ਪਰ ਇਹਨਾਂ ਦੇ ਪਿੱਛੇ ਜਿਹੜੇ ਨੇ ਉਹ ਵੀ ਲੱਖਾਂ ਲੋਕ ਰੱਜ ਕੇ ਖਾਣਗੇ। ਜਮਨਾ ਲਾਓ ਨਿਸ ਅਸਵ ਫਿਰ ਹੈ, ਇਹਨਾਂ ਦੇ ਜਿਹੜੇ ਘੋੜੇ ਨੇ ਉਹ ਜਮਨਾ ਦਾ ਜਾ ਕੇ ਪਾਣੀ ਪੀਆ ਕਰਨਗੇ, ਭਾਵ ਕੇ ਇਹਨਾਂ ਜ਼ਿਆਦਾ ਇਹਨਾਂ ਦਾ ਵੱਡਾ ਰਾਜ ਫੈਲੇਗਾ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਉਪਦੇਸ਼ ਦੇ ਵਿੱਚ ਵੀ ਇਹ ਗਾਥਾ ਆਉਂਦੀ ਹੈ ਕਿ ਸਤਿਗੁਰੂ ਜੀ ਨੇ ਐਸਾ ਉਹਨਾਂ ਦੋਵਾਂ ਨੂੰ ਵਰਦਾਨ ਦਿੱਤਾ। ਇਨ ਕੀ ਅੰਸ ਰਾਜ ਬੜ ਕਰ ਹੈ, ਬਹੁ ਪੁਸ਼ਤਨ ਲੋ ਆਨੰਦ ਧਰ ਹੈ। ਇਸ ਤੋਂ ਇਲਾਵਾ ਸਤਿਗੁਰੂ ਹਰ ਰਾਜ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ ਇਹਨਾਂ ਦੀ ਅੰਸ਼ ਦੇ ਜਿਹੜੇ ਲੋਕ ਨੇ ਉਹ ਵੀ ਵੱਡਾ ਰਾਜ ਕਰਨਗੇ, ਬਹੁਤੀਆਂ ਪੁਸ਼ਤਾਂ ਤੱਕ ਇਹਨਾਂ ਦਾ ਜਿਹੜਾ ਰਾਜ ਹੈ ਇਹ ਆਬਾਦ ਰਹੇਗਾ, ਇਹ ਬਹੁਤ ਜ਼ਿਆਦਾ ਆਨੰਦ ਨੂੰ ਧਾਰਨ ਕਰਨਗੇ। ਸਮਾਂ ਪਾ ਕੇ ਸਤਿਗੁਰੂ ਜੀ ਦਾ ਬਚਨ ਸੱਚਾ ਸਿੱਧ ਹੋਇਆ ਕਿ ਜਿਹੜੇ ਇਹ ਨਾਭੇ ਤੇ ਪਟਿਆਲੇ ਦੇ ਰਾਜੇ ਨੇ, ਗੁਰ ਕੇ ਬੈਨ ਕਾਲਾ ਪਾਇਓ ਪ੍ਰਫੁੱਲਤ ਨੈਨਾ। ਕਵੀ ਜੀ ਬਿਆਨ ਕਰਦੇ ਨੇ ਕਿ ਜਦੋਂ ਸਤਿਗੁਰੂ ਹਰ ਰਾਜ ਸੱਚੇ ਪਾਤਸ਼ਾਹ ਜੀ ਨੇ ਐਸਾ ਵਰਦਾਨ ਇਹਨਾਂ ਦੋਵਾਂ ਨੂੰ ਦੇ ਦਿੱਤਾ, ਫਿਰ ਕਾਲਾ ਜਿਹੜਾ ਸੀ ਇਹਨਾਂ ਦਾ ਚਾਚਾ ਉਹ ਬਹੁਤ ਜ਼ਿਆਦਾ ਪ੍ਰਸੰਨ ਹੋਇਆ।
ਕਰ ਬੰਧਨ ਨਿਜ ਘਰ ਮੇ ਆਇਓ, ਨਿਜ ਤੀਆ ਪ੍ਰਤੀ ਸਭ ਹਾਲ ਸੁਣਾਇਓ।
ਕਾਲਾ ਨਮਸਕਾਰ ਕਰਕੇ ਉਹਨਾਂ ਦੋਵਾਂ ਦੇ ਸਮੇਤ ਆਪਣੇ ਘਰ ਦੇ ਵਿੱਚ ਪਹੁੰਚ ਗਿਆ। ਆਪਣੇ ਘਰ ਵਾਲੀ ਨੂੰ ਕਾਲੇ ਨੇ ਸਾਰਾ ਜਿਹੜਾ ਹਾਲ ਸੀ ਉਹ ਆਣ ਕੇ ਸੁਣਾਇਆ।
कोप होए पाख्यो तिस तिया, गुर का बचन न टरे कदिया।
पाव के ओदी घरवाली नू, काले दी घरवाली नू खुश होना चाहिदा सी, पर खुशी दी जगह दे उते कवि जी बयान करदे ने ओनू बड़ा दुख लगा। ओ फिर गुस्से नू तारण करके अपने पति काले नू कहिंदी है, गुर का बचन न टरे कदिया। पाव के सतगुरु सच्चे पातशाह जी जेड़ा बचन करदे ने ओ ते कदे टलदा नहीं है, ओ ते सत साबत हुंदा है।
सोत शरीक के निप जब है तो संततियन पर जात है।
सतगुरु जी ने वरदान दे दिता इन्हां दोवां नूं के राजे बन गए। हुण शरीकां दे पुत्र जदों राजे बन गए ते फिर तूं दस साडी संतान जिहड़ी है ओ फिर इन्हां दी प्रजा ही होवेगी, इन्हां दी खलकत ही होवेगी।
कर खेती इनको देह हाला, तुम कै पल बर मिलियो दुसाला।
साडे पुत्र ते खेती करनगे ते फिर जिस तरह किसान लोक मामला देंदे ने राजा नू, इसे प्रकार दे नाल उन्हां शरीकां नू मामला देनगे साडे पुत्र।
तुम कै पल बर मिलियो दुसाला, ए जेड़ा तुसी चंगा वर कह रहे हो ए साडे वास्ते बड़ा दुख दा कारण। सुन काले दारा प्रत कहा, भाग इनो के गुर बर लहा।
घरवाली बड़ी खफा हुई, काला फिर समझाउण दे वास्ते अपनी घरवाली नू कहिंदा के भाग इनो के गुर बर लहा, गुरु जी ने जेकर वरदान दिता इन्हां दे भागां दे विच ओ मिलना होवेगा, इसे करके सतगुरु जी ने ऐसा वचन कीता।
मैं नहीं ता कुछ मत कर गयो, औचक खुश हुए गुर बर दयो।
काला कहिंदा के मैं कुछ मिथ के नहीं सी गया के सतगुरु जी इन्नी ज्यादा वड्डी कृपा करनगे, पर सतगुरु सच्चे पातशाह जी ने अचानक ऐसा बहुत वड्डा वरदान खुश होके इन्हां नू दे दिता।
ब्रह्मा पी अब मेट न सक है, हम सब बेदेस माहे यशक है।
काला कहिंदा कि हुण ते सतगुरु जी दा वरदान हो चुका है, इस करके ब्रह्मा दी भी ताकत नहीं है कि इस वरदान नू मेट सके।
हम सब वेद इस माह अशक है,
पाव के सानू शक तो रहते इस गल दे विच अपनी सहमति प्रगट करनी चाहिदी।
काहे ओतिया अब निज सुत लैके, जाओ गुरु पे त्यों ही कहके।
काले दी घरवाली कहिंदी है कि हुण तू अपने पुत्रां नू लैके ते सतगुरु जी दे चरणां दे विच पहुंच, जिस तरह दी कृपा उन्हां ते होई है हो सकदा कि साडे पुत्रां दे उत्ते भी वैसी सतगुरु जी दी कृपा होवे।
दिल वावो बर कुछ पीन, जाते तीरज हमरे बन।
जाओ सतगुरु जी तो कोई ना कोई वरदान इन्हां नूं भी लै के देवो, ताकि साडे मन दे विच थोड़ी बहुती धीरज बजे।
मान बैन निज सुत लै काला, गयो चलायो सोई चला।
अपनी घरवाली दी गल नूं मन के अपने पुत्र नूं नाल लै के सतगुरु हर सच्चे पातशाह जी दे हजूर पहुंचिया, जिस तरह उन्हां दोवां नूं आख्या सी के सतगुरां नूं मत्था टेक के अपने ढिड वजाउणे ने, इसे प्रकार दे नाल इहनूं भी उही सिख्या दित्ती।
श्री हर राय हेर मुस्काए, ब्रिद संभार उदार महाए।
मत्था टेकिया ढिड वजाया, सतगुरु हर सच्चे पातशाह जी वेख के बहुत ज्यादा मुस्कराए, फिर सतगुरु जी ने अपना जेड़ा सुभा से ओनू चेते किया।
कहे ओ यहो काला तुब दारा, ਨਿਜ ਸੁਤ ਦੈ ਬਰ ਲੈਣ ਪਠਾਰਾ। ਅੰਤਰ ਜਾਮੀ ਸਤਿਗੁਰੂ ਹਰ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ ਕਿ ਹੇ ਕਾਲਿਆ, ਤੇਰੀ ਘਰ ਵਾਲੀ ਨੇ ਵਰਦਾਨ ਲੈਣ ਦੇ ਵਾਸਤੇ ਆਪਣੇ ਪੁੱਤਰ ਨੂੰ ਭੇਜਿਆ। ਨਿਪਤੋ ਨਹੀਂ ਕੇ ਸੁਤ ਹੈ ਨਿਜ ਬਾਹੀ ਜੈ ਪੀ ਖੁਦ ਹੈ। ਸਤਿਗੁਰੂ ਜੀ ਕਹਿੰਦੇ ਨੇ ਕਿ ਰਾਜਿਆਂ ਦਾ ਜਿਹੜਾ ਵਰਦਾਨ ਹੈ ਉਹ ਤੇ ਮਿਲ ਗਿਆ, ਇਸ ਕਰਕੇ ਰਾਜੇ ਤੇ ਉਹੀ ਬਣਨਗੇ। ਪਰ ਸਤਿਗੁਰੂ ਜੀ ਕਹਿੰਦੇ ਨੇ ਕਿ ਤੁਹਾਨੂੰ ਵੀ ਕੋਈ ਘਾਟਾ ਨਹੀਂ ਹੋਵੇਗਾ, ਆਪਣੀ ਜ਼ਮੀਨ ਵਾਹ ਕੇ ਤੇ ਤੁਸੀਂ ਖੁਸ਼ੀ ਦੇ ਨਾਲ ਖਾਂਦੇ ਰਹੋਗੇ। ਇਹ ਬਰ ਲੈ ਕਾਲਾ ਕਰ ਗਯੋ ਜਿਮ ਗੁਰ ਕਹਿਓ ਤੈਸ ਹੀ ਪਯੋ। ਸਤਿਗੁਰੂ ਜੀ ਨੇ ਵਰਦਾਨ ਦਿੱਤਾ ਕਿ ਜ਼ਮੀਨ ਆਪਣੀ ਵਾਹ ਕੇ ਖਾਓਗੇ, ਕਿਸੇ ਪ੍ਰਕਾਰ ਦਾ ਤੁਹਾਨੂੰ ਮਾਮਲਾ ਨਹੀਂ ਲੱਗੇਗਾ। ਭਾਵ ਕਿ ਮਾਮਲਾ ਇਹਨਾਂ ਦੀ ਜ਼ਮੀਨ ਦਾ ਮਾਫ ਸੀ, ਕਦੇ ਵੀ ਇਹਨਾਂ ਤੋਂ ਮਾਮਲਾ ਨਹੀਂ ਲਿਆ ਗਿਆ। ਸਤਿਗੁਰੂ ਜੀ ਨੇ ਐਸਾ ਵਰਦਾਨ ਦਿੱਤਾ। ਵਰਦਾਨ ਲੈ ਕੇ ਕਾਲਾ ਆਪਣੇ ਘਰ ਆਇਆ, ਸਤਿਗੁਰੂ ਜੀ ਨੇ ਜੋ ਬਚਨ ਕੀਤਾ ਸੀ ਆਪਣੀ ਘਰ ਵਾਲੀ ਨੂੰ ਸੁਣਾਇਆ। ਆਵਲੋ ਸੰਤਤ ਤਿੰਨ ਕੀ ਤਹੀ ਹੈ ਬੋ ਨਿਜ ਬਾਹੀ ਕਰ ਖਹੀ। ਕਵੀ ਗਿਆਨੀ ਗਿਆਨ ਸਿੰਘ ਜੀ ਬਿਆਨ ਕਰਦੇ ਨੇ ਕਿ ਹੁਣ ਤੱਕ ਵੀ ਉਹਨਾਂ ਦੀ ਸੰਤਾਨ ਇਸੇ ਪ੍ਰਕਾਰ ਦੇ ਨਾਲ ਵਸਦੀ ਤੇ ਰਸਦੀ ਹੈ। ਕਵੀ ਜੀ ਬਿਆਨ ਕਰਦੇ ਨੇ ਆਪਣੀ ਵਾਹੀ ਕਰਕੇ ਉਹ ਖਾਂਦੇ ਨੇ, ਕੋਈ ਮਾਮਲਾ ਕਿਸੇ ਰਾਜੇ ਦੇ ਵੱਲੋਂ ਨਹੀਂ ਲਿਆ ਜਾਂਦਾ। ਫੂਲ ਸੰਦਲੀ ਕਾ ਸੁਤ ਪਏ ਜਾ ਕਾ ਬੰਸ ਹੰਸ ਸਮ ਛਯੋ। ਕਵੀ ਜੀ ਲਿਖਦੇ ਨੇ ਕਿ ਸੰਦਲੀ ਦਾ ਜਿਹੜਾ ਪੁੱਤਰ ਸੀ ਉਹ ਫੂਲ ਫਿਰ ਪੈਦਾ ਹੋਇਆ, ਜਾ ਕਾ ਬੰਸ ਹਮ ਸਮ ਛਯੋ। ਕਵੀ ਜੀ ਬਿਆਨ ਕਰਦੇ ਨੇ ਕਿ ਸੂਰੀ ਦੇ ਵਾਂਗ ਉਹਨਾਂ ਦਾ ਜਿਹੜਾ ਜਸ ਸੀ ਉਹ ਫੈਲਿਆ। ਫੈਲ ਫੂਲ ਫਲ ਫਬ ਸਭ ਰਹੇ ਬਿਦਤ ਆਦਿਕ ਸਮ ਜਗ ਪਰੇ। ਇੰਨਾ ਜਿਆਦਾ ਫਲ ਫੈਲਿਆ, ਸੂਰੀ ਦੇ ਵਾਂਗ ਮਸ਼ਹੂਰ ਹੋਏ। ਕਵੀ ਜੀ ਬਿਆਨ ਕਰਦੇ ਨੇ ਕਿ ਬਿਦਤ ਹੈ ਦੁਨੀਆਂ ਦੇ ਵਿੱਚ ਇਹ ਗੱਲ ਪ੍ਰਗਟ ਹੈ।
ਨਾਬੇ ਜੀਂਦ ਪਟਿਆਲੇ ਵਾਲੇ ਆਦਿਕ ਪਿਖੀਅਤ ਨਿਪ ਬਿਸਾਲੇ।
ਨਾਭੇ ਜੀਂਦ ਤੇ ਪਟਿਆਲੇ ਵਾਲੇ ਜਿਹੜੇ ਰਾਜੇ ਸਨ, ਕਵੀ ਜੀ ਬਿਆਨ ਕਰਦੇ ਨੇ ਇਹ ਉਹਨਾਂ ਦੀ ਵੰਸ਼ ਦੇ ਵਿੱਚ ਹੀ ਪੈਦਾ ਹੋਏ, ਕਿਉਂਕਿ ਪਿੱਛੋਂ ਲੈ ਕੇ ਸਤਿਗੁਰੂ ਹਰ ਸੱਚੇ ਪਾਤਸ਼ਾਹ ਜੀ ਨੇ ਇਹ ਵਰਦਾਨ ਬਖਸ਼ਿਆ ਸੀ।
ਯਾ ਬਿਦ ਸ੍ਰੀ ਹਰ ਰਾਏ ਕਿਰ ਪਾਲੂ ਦੈ ਬਰ ਕਰੇ ਰੰਕ ਪਾਲੂ।
ਇਸ ਪ੍ਰਕਾਰ ਦੇ ਨਾਲ ਕਵੀ ਜੀ ਲਿਖਦੇ ਨੇ ਕਿ ਸਤਿਗੁਰੂ ਹਰ ਸੱਚੇ ਪਾਤਸ਼ਾਹ ਜੀ ਨੇ ਕਿਰਪਾਲੂ ਹੋ ਕੇ ਵਰਦਾਨ ਦਿੱਤਾ, ਜਿਹੜੇ ਕਿ ਕੰਗਾਲਾਂ ਵਰਗੇ ਸਨ ਉਹ ਰਾਜੇ ਬਣ ਗਏ।
ਗੁਰ ਕੇ ਬਚਨ ਅਮੋਗ ਅਮੇਟ ਰਾਮ ਬਾਣ ਜਿਮ ਕਾਲ ਚਪੇਟ।
ਗ੍ਰੰਥਾਕਾਰ ਗਿਆਨੀ ਗਿਆਨ ਸਿੰਘ ਜੀ ਬਿਆਨ ਕਰਦੇ ਨੇ ਕਿ ਸਤਿਗੁਰਾਂ ਦੇ ਜਿਹੜੇ ਬਚਨ ਨੇ ਉਹ ਸਫਲ ਹੁੰਦੇ ਨੇ, ਉਹ ਅਮੇਟ ਹੁੰਦੇ ਨੇ, ਜਿਨ੍ਹਾਂ ਨੂੰ ਕੋਈ ਮੇਟ ਨਹੀਂ ਸਕਦਾ। ਇਸ ਤੋਂ ਇਲਾਵਾ ਸਤਿਗੁਰਾਂ ਦੇ ਬਚਨਾਂ ਨੂੰ ਅਮੋਗ ਆਖਿਆ ਜਾਂਦਾ।
ਰਾਮ ਬਾਣ ਜਿਮ ਕਾਲ ਚਪੇਟ,
ਭਾਵ ਕੇ ਜਿਸ ਤਰ੍ਹਾਂ ਭਗਵਾਨ ਰਾਮ ਚੰਦਰ ਦੇ ਬਾਣ ਕਾਲ ਨੂੰ ਚਪੇੜ ਕੇ ਦੂਰ ਡੇਗ ਦਿੰਦੇ ਨੇ, ਇਸੇ ਪ੍ਰਕਾਰ ਦੇ ਨਾਲ ਅਮੋਗ ਸਤਿਗੁਰੂ ਜੀ ਦੇ ਬਚਨ ਨੇ। ਕਿਉਂਕਿ ਇਤਿਹਾਸਾਂ ਦੇ ਵਿੱਚ ਬਹੁਤ ਸਾਰਾ ਐਸਾ ਪ੍ਰਮਾਣ ਆਉਂਦਾ ਕਿ ਭਗਵਾਨ ਰਾਮ ਚੰਦਰ ਦੇ ਤੀਰ ਅਮੋਗ ਸਨ। ਜਦੋਂ ਵੀ ਕਦੇ ਆਪਣੀ ਜ਼ਿੰਦਗੀ ਦੇ ਵਿੱਚ ਭਗਵਾਨ ਰਾਮ ਜੀ ਨੇ ਤੀਰ ਚਲਾਇਆ ਉਹ ਕਦੇ ਅਸਫਲ ਨਹੀਂ ਗਿਆ।
ਬਾਰ ਸਰਾਪ ਸਭ ਤਿਉ ਗੁਰ ਕੇਰੇ ਫਲ ਅਖੰਡ ਦੇ ਹੈ ਹਮ ਹੇਰੇ।
ਇਸੇ ਪ੍ਰਕਾਰ ਦੇ ਨਾਲ ਕਵੀ ਜੀ ਲਿਖਦੇ ਨੇ ਕਿ ਵਰਤੇ ਸਰਾਪ ਸਤਿਗੁਰੂ ਜੀ ਦਾ ਸਖਾ ਸੱਚਾ ਹੈ। ਕਵੀ ਜੀ ਲਿਖਦੇ ਨੇ ਅਖੰਡ ਫਲ ਦਿੰਦਾ ਹੈ, ਮੈਂ ਆਪਣੀ ਅੱਖਾਂ ਦੇ ਨਾਲ ਕਵੀ ਜੀ ਲਿਖਦੇ ਨੇ ਇਹ ਦੇਖੇ।
ਬ੍ਰਹਮ ਅਸਤ੍ਰ ਪੁਣ ਚੱਕਰ ਬਿਸ਼ਨ ਕੋ ਸ਼ਿਵ ਤ੍ਰਿਸੂਲ ਅਰ ਬਜਰ ਜਿਸ਼ਨ ਕੋ।
ਦੁਨੀਆਂ ਦੇ ਵਿਚ ਬੜੇ ਪ੍ਰਮਾਣ ਨੇ। ਜਿਸ ਤਰ੍ਹਾਂ ਭਗਵਾਨ ਰਾਮ ਜੀ ਦੇ ਤੀਰਾਂ ਨੂੰ ਅਮੋਘ ਆਖਿਆ ਜਾਂਦਾ, ਇਸੇ ਪ੍ਰਕਾਰ ਦੇ ਨਾਲ ਬ੍ਰਹਮ ਅਸਤਰ ਜਿਹੜਾ ਬ੍ਰਹਮਾ ਦੇ ਵੱਲੋਂ ਬਖਸ਼ਿਆ ਹੋਇਆ ਹਥਿਆਰ ਹੈ ਉਹ ਵੀ ਕਦੇ ਅਸਫਲ ਨਹੀਂ ਜਾਂਦਾ। ਇਸੇ ਪ੍ਰਕਾਰ ਦੇ ਨਾਲ ਭਗਵਾਨ ਵਿਸ਼ਨੂੰ ਜੀ ਦਾ ਸੁਦਰਸ਼ਨ ਚੱਕਰ ਉਹ ਵੀ ਨਿਸਫਲ ਨਹੀਂ ਜਾਂਦਾ। ਇਸੇ ਪ੍ਰਕਾਰ ਦੇ ਨਾਲ ਸ਼ਿਵ ਜੀ ਭਗਵਾਨ ਦੇ ਤ੍ਰਿਸ਼ੂਲ ਦੀ ਗਾਥਾ ਹੈ ਉਹ ਵੀ ਅਸਫਲ ਨਹੀਂ ਜਾਂਦਾ। ਇਸੇ ਪ੍ਰਕਾਰ ਦੇ ਨਾਲ ਜਿਹੜਾ ਇੰਦਰ ਹੈ ਉਹਦਾ ਇੱਕ ਹਥਿਆਰ ਹੈ ਬੱਜਰ, ਉਹ ਵੀ ਅਸਫਲ ਨਹੀਂ ਜਾਂਦਾ। ਕਵੀ ਜੀ ਬਿਆਨ ਕਰਦੇ ਨੇ ਕਿ ਸਤਿਗੁਰਾਂ ਦੇ ਜਿਹੜੇ ਬਚਨ ਨੇ ਇਹਨਾਂ ਦੇ ਸਮਾਨ ਨੇ ਜਾਂ ਫਿਰ ਇਹਨਾਂ ਤੋਂ ਵੱਡੇ ਨੇ, ਜਿਹੜੇ ਕਦੇ ਅਸਫਲ ਨਹੀਂ ਜਾਂਦੇ। ਸਤਿਗੁਰੂ ਜੀ ਨੇ ਐਸੀ ਕਿਰਪਾ ਕੀਤੀ, ਇਹ ਕਵੀ ਜੀ ਨੇ ਸੰਗੀ ਹੈ ਨਿਰੰਕਾਰ ਹੈ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੇ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ, ਹੇ ਸੰਤਹ ਕੈ ਸਦਾ ਸੰਗ ਨੇ ਧਾਰਾਇਆ ਧਾਰ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਈ,